ਇਹਦੇ ਉਚਾਰਨ ਦਾ ਕਾਰਨ ਇਹ ਬਣਿਆ जो परतरी है जिसने योग मत धारण किया गोरखनाथ के कोलो कन्ना मुद्रा पाइया पिंडे बेहोत मरी एक लंगोट मात्र चार उंगल के वस्त्र तो बिना कोई वस्त्र नहीं है सिर से जुड़ावन जंगल के बीच बैठा है संसार छड़न के लिए इनू कदनियावी ठोकर बची सी परतरी का जो नाम आया इस शब्द गुरु नानक ने लिया ताई शब्द द्वारा गुरु नानक ने परतरी का निस्तारा किया सुरत जिथे अटकी हुई उसने सहारा दिता भगती के मार्ग से जिस दलदल में खुभिया हुआ उसकी बांह फड़ी गुरु नानक इस करके तू पहला जानना जरूरी है उज्जैन का महाराजा जी राजधानी उज्जैन से ये बहुत बड़ा राज जो कोल है महाराजा बिक्रमजीत का सगा भरा है इस जो कंसी ने विद्या पढ़ने वास्ते इसके पिता ने भेजा राजे का पुत्र सी बड़ा भारी विद्वान बन के कंसी को लिख लिया प्रति व्यक्ति विषय रस के उम्र के बेहदन जवान उम्र के विषय विकारा दियाँ उठदिया होंगे विद्या का बल है इन्हें कल चुकी सौ श्लोक संस्कृत का विषय रस के नाल संबंधित उसका नाम है ग्रंथ शिंगार सत्तक ग्रंथ जदों राजकाज इस जिम्मेदारी दे विच आ गया फिर इन राज करन दी सुरत विद्वान सी फिर इन्हें कलम चुकी फिर इन्हें नीति बनाई कि राजा नूं राज किवें करना चाहिए संस्कृत का सौ श्लोक लिखे उन्होंने भर्ती नीति गई हिंदुस्तान उंगलों के मिट वाली नीतियां उन्होंने एक युधिष्ठिर नीति है असल में बिदर नीति युधिष्ठिर नीति में कोई अंतर नहीं मूल है बिदर नीति एक नीति होर भी है जिहड़ी महाभारत के पन्नों ते है वह है शकल नीति शकली की नीति सी जिहड़ी कुटल नीति बड़ी माड़ी नीति दुर्योधन का सका मम है उन्हें भी नीति बनाई ते सब तो पुरानी नीति सी जिहड़ा राक्षसां का गुरु है शुक्राचार्य उसका नाम है शुक्रा नीति चौथी फिर परतरी नीति एक नीति होर है जो चाणक्य नीति कही होती है संप्रदावान ज्ञानी बनाने वास्ते सिलेबस है धार्मिक सिलेबस पहला ग्रंथ है चाणक्य नीति कहने तो बाद भी विद्वान से इन्हें भी एक नीति का ग्रंथ लिख जो घर ऐसा भाणा वरत्या ਭਰਤਰੀ ਦਾ ਮਨ ਉਸ ਚੋਟ ਨੂੰ ਸਹਾਰ ਨਹੀਂ ਸਕਿਆ, ਪੁਰਲਾ ਉੱਠਿਆ। ਲਹਿਣ ਇਹ ਸੰਸਾਰ ਇਹੋ ਜਿਹਾ, ਜਿਹੜੇ ਸੰਸਾਰ ਨੂੰ ਮੈਂ ਕੁਝ ਹੋਰ ਤਰ੍ਹਾਂ ਦੇਖਦਾ ਸੀ ਤਾਂ ਹੋਰ ਤਰ੍ਹਾਂ ਦੇਖਦਾ। 360 ਰਾਣੀਆਂ ਸੀ ਇਸ ਰਾਜੇ ਨੇ ਭਰਤਰੀ ਦੇ, ਉਹਨਾਂ ਚ ਸਭ ਤੋਂ ਪਿਆਰੀ ਰਾਣੀ ਸੀ ਇਸ ਦੀ ਪਿੰਗਲਾ। ਉਹਦਾ ਆਚਰਣ ਡਿਗਿਆ ਹੋਇਆ ਅੱਖਾਂ ਨਾਲ ਵੇਖ ਲਿਆ, ਬੜੀ ਜੰਮੀ ਕਹਾਣੀ ਹੈ, ਸਹਿਣ ਨਹੀਂ ਕਰ ਸਕਿਆ। ਰਾਣੀ ਨੂੰ ਤਾਂ ਛੱਡਣਾ ਸੀ, ਇਹਨੇ ਰਾਜ ਨਹੀਂ ਛੱਡਿਆ। ਕੀ ਹੈ ਸੰਸਾਰ, ਭੁੱਖਾ ਹੀ ਭੁੱਖਾ, ਕੁਛ ਵੀ ਨਹੀਂ। ਜਿਨ ਕੋ ਜਿਤਵੇ ਜਿਤਵੇ ਜਦੋਂ ਜਿਹਨਾਂ ਨਿਤ ਜਿਤਵਣੀ ਜਿਤਵਾ ਦਾ ਸੀ, ਐਸੀ ਮੇਰੇ ਵਿੱਚ ਤਾਂ ਰੱਤੀ ਜਿਹਨੇ ਵੀ ਤਰੀਕੇ ਨਾਲ ਟਿੱਪਣੀ ਕਰ, ਉਹ ਮੇਰੀ ਨੌਕਰ ਹਸਵਾਨ ਦੇ ਨਾਲ ਸਰੀਰਕ ਸੰਬੰਧ ਕਰਦੇ, ਹਸਵਾਨ ਨੇ ਬਾਹਾਂ ਮੇਸ਼ਵਾਰ ਨਾਲ ਸੰਬੰਧ ਕੀਤੇ ਹੋਏ। ਇਹ ਸੰਸਾਰ ਕਿਸ ਹੈ, ਛੱਡੋ ਛੱਡੋ, ਸੰਸਾਰ ਤਾਂ ਦੁੱਖਾ। ਗੋਰਖ ਨਾਲ ਦੇ ਟਿੱਲੇ ਤੇ ਪਹੁੰਚੇ, ਯੋਗ ਦੇ ਦਿੱਤਾ ਕੰਨ ਪਾੜ ਦਿੱਤੇ, ਵੱਡੇ ਸਮਰਾਟ ਦੇ ਕੰਨ ਪਾੜ ਕੇ ਯੋਗ ਬਣਾ ਦਿੱਤਾ। ਯੋਗ ਸਾਧਨਾ ਵਾਸਤੇ ਬਸਤੀ ਵਿੱਚ ਨਹੀਂ ਖੜਨਾ, ਪਿੰਡੇ ਨੂੰ ਮਜ਼ਬੂਤ ਮਲ ਕੇ ਰੱਖਣੀ ਹੈ, ਕੰਧ ਮੂਲ ਦੇ ਨਾਲ ਆਹਾਰ ਕਰਨਾ, ਸਮਾਧੀ ਉਸ ਤਰ੍ਹਾਂ ਨਾ ਲੱਗੇ। ਤਾਂ ਇਹ ਯੋਗੀਆਂ ਦੇ ਵਿੱਚ ਬੜੀ ਇੱਕ ਘਾਟ ਸੀ, ਤਾਂ ਫਿਰ ਸ਼ਰਾਬ ਪੀ ਕੇ ਸਮਾਧੀ ਬਣ ਗਈ। ਜੈਸਾ ਯੋਗੀ ਨਹੀਂ ਸੀ ਪਰ ਸਮਾਂ ਮਿਲ ਜਾਂਦਾ, ਪਲ ਪਲ ਕਰਕੇ ਜ਼ਿੰਦਗੀ ਤਾਂ ਲੰਘ ਗਈ ਹੈ। ਇੱਕ ਦਿਨ ਭਰਤਰੀ ਤੁਰਿਆ ਜਾਂਦਾ ਹੈ, ਪੂਰਨਮਾਸ਼ੀ ਦੀ ਰਾਤ ਇੱਕ ਮਾਰਬਲ ਦੀ ਸ਼ਿਲਾ ਸੰਖੇ ਮਰਮਰ, ਕੋਈ ਨਲਾਇਕ ਬੰਦਾ ਪਾਨ ਖਾ ਕੇ ਥੁੱਕ ਸਿੱਟ ਗਿਆ। ਕਈ ਬੰਦੇ ਐਸੇ ਜਿਹੜੇ ਦੇਖਦੇ ਨਹੀਂ ਤੇ ਉਹ ਥੁੱਕਣਾ ਕਿੱਥੇ, ਉਹ ਬਹਿਣ ਵਾਲੀ ਚੰਗੀ ਜਗ੍ਹਾ ਤੇ ਵੀ ਥੁੱਕ ਜਾਂਦੇ ਆ। ਆਮ ਹੀ ਦੇਖਦੇ ਹੋ ਨਲਾਇਕ ਬੰਦੇ ਦੇ ਕਰ ਸਫਾਈ ਨਹੀਂ ਕਰਦੇ। ਚੰਦਰਮਾ ਦੀਆਂ ਕਿਰਨਾਂ ਜਦੋਂ ਪਾਨ ਤੇ ਪਈਆਂ ਉਹਦੇ ਚੂਨਾ ਚਮਕੇ। ਮਹਾਰਾਜਾ ਸੀ ਰਿਹਾ ਕਿਸ ਵੇਲੇ, ਅੱਜ ਯੋਗੀ ਹੈ, ਉਹ ਇੱਕ ਛਿਣ ਵਾਸਤੇ ਭੁੱਲ ਗਿਆ ਕਿ ਮੈਂ ਹੁਣ ਇਸ ਵੇਲੇ ਤਿਆਗੀ ਹਾਂ। ਨਹੀਂ ਪਤਾ ਹੀਰਿਆਂ ਪੰਨਿਆਂ ਦੇ ਖਜ਼ਾਨੇ ਭਰੇ ਪਏ ਸੀ, ਨੇ ਦੇਖਿਆ ਵੀ ਲਾਲ ਕਿਉਂਕਿ ਚੂਨਾ ਕੱਤ ਸੁਪਾਰੀ ਮਿਲ ਕੇ ਇੱਕ ਲਾਲ ਰੰਗ ਪੈਦਾ ਕਰ, ਇਹਨੇ ਕਿਹਾ ਲਾਲ ਪਿਆ, ਲਾਲ ਦੀ ਤਰ੍ਹਾਂ ਚੂਨਾ ਚਮਕਿਆ, ਇਹਨੇ ਲਾਲ ਪਿਆ। ਇਹ ਚੁੱਕਣ ਵਾਸਤੇ ਇਹਨੇ ਹੱਥ ਉਹਦੇ ਵਿੱਚ ਪਾਇਆ ਤਾਂ ਹੱਥ ਥੁੱਕ ਦੇ ਨਾਲ ਭਰ ਗਿਆ। ਇੱਕ ਠੋਕਰ ਲੱਗੀ ਸੀ ਜਿੱਥੇ ਘਰ ਛੱਡਿਆ, ਦੂਜੀ ਠੋਕਰ ਲੱਗੀ ਕੁਰਲਾ ਉੱਠਿਆ। ਇਹਨੇ ਇੱਕ ਗ੍ਰੰਥ ਬਣਾਇਆ, ਤੀਸਰਾ ਗ੍ਰੰਥ ਹੈ, ਉਹ ਸੰਪਰਦਾਵਾਂ 'ਚ ਬੜਿਆ ਪੜਾਇਆ ਜਾਂਦਾ ਹੈ। ਸਾਰੀਆਂ ਸੰਪਰਦਾਵਾਂ ਹਿੰਦੁਸਤਾਨ ਦੀਆਂ ਪੜ੍ਹਦੀਆਂ, ਸਿੱਖ ਸੰਪਰਦਾਵਾਂ 'ਚ ਪੜ੍ਹਦੀਆਂ। ਉਹ ਹੈ ਵੈਰਾਗ ਸਤਿਗੁਰ, ਵੈਰਾਗ ਪੈਦਾ ਕਰਨ ਦਾ 100 ਸਰੂਪ ਤੋਂ। ਉੱਥੇ ਬੈਠ ਕੇ ਰੋਣ ਲੱਗ ਪਿਆ। ਇਸ ਪੰਕਤੀ ਨੂੰ ਸੁਣਨ ਵਾਸਤੇ ਮੈਂ ਤੁਹਾਨੂੰ ਭਰਤਰੀ ਦਾ ਜਿਹੜਾ ਪਹਿਲਾ ਪਰਿਚਾ ਕਰਾ ਰਿਹਾ ਹੈ। ਕੌਣ ਨਾਮ ਸੁਣ, ਭਰਤਰੀ ਉਹ ਕੀ ਗੱਲ ਆਪਾਂ ਨੇ ਉਹੀ ਕਰਨੀ। ਉਸ ਵੇਲੇ ਕਹਿੰਦਾ ਰਤਨ ਜੜਤ ਮੰਦਰ ਤਜੇ, ਉਹ ਪਾਪੀ ਮਨਾ ਜਦੋਂ ਤੂੰ ਤਿਆਗਣ ਤੇ ਆਇਆ, ਤੇਰੀਆਂ ਤਾਂ ਕੰਧਾਂ ਦੇ ਵਿੱਚ ਵੀ ਰਤਨ ਜੜੇ ਹੋਏ ਸੀ। ਰਤਨ ਜੜਤ ਮੰਦਰ ਤਜੇ ਅਰ ਸਕੀਆਂ ਕੇ ਸਾਥ, ਰੇ ਮਨ ਧੋਖੇ ਲਾਰ ਕੇ ਗਹਿਓ ਕੀ ਮੈਂ ਹਾਥ, ਕਿੱਥੇ ਜਾ ਹੱਥ ਪਾਇਆ, ਕਿਸੇ ਦਾ ਥੁੱਕ ਸਿੱਟਿਆ ਹੋਇਆ। ਲਾਹਣ ਤੈ ਤੇਰੀ ਸੰਤ ਬਣੇ ਨੂੰ ਤੈਨੂੰ ਕੌਣ ਕਹੇਗਾ, ਸ਼ੁਕਰ ਹੈ ਤੈਨੂੰ ਕਿਸੇ ਨੇ ਨਹੀਂ ਦੇਖਿਆ, ਤੂੰ ਕੱਲਾ ਸੀ, अपने आप में शर्म आई, कह लग्या संसार तो छड़िया सी कुछ प्राप्त करांगे, शरीर नूं साथ जरूर मना लिया पर मन नूं साथ भरत नहीं मना, धोखा खा गया। कर्म चुकी लिख दिता, मन रब जीते, मन रब जीता सब रिप जीते, मन रिप जीता सब रिप। एक ही पंक्ति दो बार ली, क्यों? जे मन रूपी दुश्मन जीवदा है तो काम करो लोभ अहंकार सारे जीवन, जे काम करो लोभ अहंकार जीवे तो तू संसारियां साथ नहीं। जे मन रूपी दुश्मन जित लिया तो काम क्रोध भी जित लिया, मन जीते जग जीते। फैसला कर लिया कम से कम परतरी तू अपने नाम तो धोखा ना कर, संसार नाल तो धोखा कर ही लिया तू। तू कपड़े साधा दे बना के बथेरा संसार नूं मथे टिका ले कि तू संत है, तू कुछ भी नहीं। इस तो बेहतर यह है भी हूं तू साधगुरी छड़ जावे किथे। पहला संसार छड़िया साधा को आए तो हूं साधपना छड़न लगा है, क्योंकि मन नहीं मिल गया, मन जित नहीं, मन नहीं जित लिया। ये तो बेहतर है मैं मुड़ के अपने राज वापस मुड़ गया। रस्ते में की देखा कि मुजरा हो रहा है, पुराने समय के अंदर बेसबावा नचनिया होंगे सी, उन्होंने नाल भड़ुए नाल उन्होंने साझी होंगे सी जेड़े, ते उन्होंने ताल पूरने ते उन्हें तालां दे नाल एक एक कदम जिहड़ा है वो ताल दे नाल नचण, एक नृत कला है असल विच, वो नृत कला जाणदी होंदी सी बेसबावा। एक राजा मुजरा भरतरी लंघिया जाता सी शामां दे वक्त पिया, वह कहण लग्या मना हुण कहड़ा प्रसाद रहा ते हुण तां अपने वापस ही जाना, तो चल मुजरा भी देख लई हूं तो यह बारह साल जी का खा देना अपने, पर अजे संसारी वस्त्र नहीं मिले इसलिए बाणा हो गई गोदरी कोल है मुंडे से। रात का पहला पहर प्रतीत हो गया, दूजा पहर चालू होया अद्धी रात। वो कुदरती बेचारा जोड़ी वाला सी जिहड़ा कि थकिया हो, नींद आउण दे कारण जदों अधी रात तों उपर दा समां बतीत होया, वह जोड़ी वाले नूं नींद आउण लग गई ते वह ताल चंगी तरह दे ना सकिया, नचण वाली नूं दिक्कत आ गई। उन्हें सोचा कि जे मैं अपने साथी जोड़ी वाले नूं कहा कि तू ताल ठीक नहीं दे रहा, तू सौ रहे हैं, राजे बड़े खबरे होंगे इन सजा दे देगा, मेरा फिर भी साथी है बजंतरी है मेरा, पर्दा भी रह जाए तो मेरी ताल विच भी भंगना पवे। उन्हें नचदी नचदी ने रुक के एक दोहरा उची बना लिया, दोहरा बना के उची हेक दे नाल कहिंदी मखातु करके जोड़ी वाले कहिंदी बहु बीती अमूर का रात तो बीत गई थोड़ी रहती, बहु बीती थोड़ी रही और थोड़ी भी बन जाए गाय का आपे वाय का ताल में बंधना पाए। रात बहुत जीत होती थोड़ी रहती है ताल में बंधनो दोहरा, दोहरे की समाप्ति होने ही महाराज की कलौती बेटी थी, उन्हें 9 लाख का हार गल चो कढ़िया जा के उस देश पर निकल। महाराजा देखता रह गया मेरी कुड़ी गाउण वाली 9 लाख का फाते, अजे सोच ही रहा सी उहदा शहजादा उठा, उन्हें मोहरां दी थैली अणगिणत मोहरां दी लिजा के उस पर दिया, मेरे न्याणिआं नूं क्यों मिलिआ? उन्हें 9 लाख का हार दिता, इन्हें मोहरां दी वड्डी थैली दे दित्ती, इन्हां नूं भरतरी जी महाराज भी निकलिआ। उन्हें गोदड़ी लाई ਉਹਦੇ ਗਲ ਚ ਪਾ ਕੇ ਕਹਿੰਦਾ ਬੀਬੀ ਇਹੀ ਆ ਮੇਰਾ ਤਾਂ ਸਰਬੰਸ ਨਹੀਂ, ਹੋਰ ਕੁਛ ਆਉਂਦਾ ਹੋਰ ਵੀ ਦੇ ਦਿੰਦਾ। ਗੋਦਰੀ ਗਲ ਚ ਪਾ ਕੇ ਉਹਨੇ ਕਿਹਾ ਕੱਲ ਕੀ ਹੋ ਰਹੀ ਹੈ। ਕਹਿਣ ਲੱਗਾ ਇਹਦਾ ਨਿਰਣਾ ਹੋਣਾ ਚਾਹੀਦਾ। ਆਪਣੀ ਬੇਟੀ ਨੂੰ ਬੁਲਾ ਕੇ ਕਹਿੰਦਾ ਪੁੱਤਰੀ 9 ਲੱਖ ਦਾ ਹਾਰ ਦੇ ਦਿੱਤਾ ਤੇ ਵਿਸ਼ਵਾਸ ਕਿਉਂ? ਕਹਿੰਦੀ ਪਿਤਾ ਜੀ ਮੈਨੂੰ ਤਾਂ ਲੱਗਦਾ ਵੀ 9 ਲੱਖ ਨਹੀਂ ਪੜੇ ਨੇ, ਇਹਦੇ ਦੋਹਰੇ ਦਾ ਮੁੱਲ ਨਹੀਂ। ਮੇਰੀ ਜ਼ਿੰਦਗੀ ਦੇ ਵਿੱਚ ਪਰਿਵਰਤਨ ਲਿਆ ਦਿੰਦਾ ਹੈ ਇਸ ਦੋਹਰੇ ਜਿਹੜਾ ਹੁਣੇ ਬੋਲ ਰਿਹਾ, ਇਹਦੀ ਤਾਂ ਭੇਟ ਬਹੁਤ ਥੋੜੀ। ਬੇਟਾ ਦੱਸ, ਬੋਲ ਕੇ ਦੱਸ ਕੀ ਹੈ? ਮੈਂ ਕਿਸਮ ਚ ਨਹੀਂ ਆਈ, ਇੱਕ ਦੋਹਰਾ ਬੋਲਿਆ ਨਾ। ਰਾਜੇ ਦਾ ਬਹੁਤ ਧਿਆਨ ਨਹੀਂ, ਕਹਿਣ ਲੱਗੇ ਬੇਟਾ ਜੀ ਪਰਿਵਾਰ ਦੀਆਂ ਕਈ ਵਾਰ ਗੁਝੀਆਂ ਗੱਲਾਂ, ਪਰਿਵਾਰ ਦੇ ਪਰਦੇ ਪਰਿਵਾਰ 'ਚ ਰਹਿਣੇ ਚਾਹੀਦੇ ਨੇ। ਸਭਾ 'ਚ ਬੈਠੇ ਹਾਂ ਆਪਾਂ, ਜੇ ਪੁੱਛਣਾ ਮੈਨੂੰ ਮੈਂ ਜਾ ਕੇ ਪੁੱਛਣੀ, ਮੈਂ ਉੱਥੇ ਦੱਸ ਦਿਆਂ। ਪਰਜਾ ਦੇ ਲੋਕ ਨੇ ਕਿਹਾ ਮਹਾਰਾਜ ਸਾਨੂੰ ਪਤਾ ਲੱਗਣਾ ਚਾਹੀਦਾ ਹੋਇਆ ਕੀ ਹੈ। ਉਹਨੇ ਕਿਹਾ ਪੁੱਤਰੀ ਐਸਾ ਨਹੀਂ ਹੋਏਗਾ, ਇੱਥੇ ਮੇਰੀ ਕਚਹਿਰੀ ਲੱਗੀ, ਬਸ ਮੁਦਰਾ ਬੰਦ ਹੋ ਗਿਆ, ਉੱਥੇ ਮੁਦਰਾ ਬੰਦ ਕਰੋ। ਕੁੜੀ ਨੂੰ ਕਿਹਾ ਦੱਸ, ਇੱਥੇ ਦੱਸ। ਕਹਿੰਦੀ ਪਿਤਾ ਜੀ ਸਹਿਜ ਨਹੀਂ ਹੋਣਾ ਤੇਰੇ ਕੋਲ ਜੇ ਮੈਂ ਦੱਸ ਦਿੱਤਾ, ਅਜੇ ਵੀ ਸਮਝ ਸਕਦਾ। ਕਹਿੰਦਾ ਨਹੀਂ, ਇੱਥੇ ਹੋ ਗਿਆ। ਕਹਿਣ ਲੱਗੀ ਮੇਰੀ ਉਮਰ ਕਿੰਨੀ ਹੋ ਗਈ? ਕਹਿੰਦੀ 40 ਵਰੇ ਤੇ ਉੱਤੇ ਹੋ ਗਏ। ਕਹਿੰਦੀ ਹੁਣ ਤੱਕ ਮੇਰਾ ਵਰਤ ਨਹੀਂ ਮੇਰੇ ਹੁੰਦਾ ਤੇਰੇ ਵਾਸਤੇ, ਜਿਹੜਾ ਸਭ ਤੋਂ ਜ਼ਰੂਰੀ ਕੰਮ ਸੀ ਕਿ ਆਪਣੀ ਧੀ ਨੂੰ ਸਮੇਂ ਸਿਰ ਵਿਆਹੁੰਦਾ, ਮੇਰੇ ਵਾਸਤੇ ਕੋਈ ਲੜਕਾ ਤਾਂ ਨਹੀਂ ਕੱਢਿਆ ਜਨਮ ਹੁੰਦਾ? ਕਹਿੰਦੀ ਨਹੀਂ, ਵਾਸੇ ਮੈਂ ਨਹੀਂ। ਕਹਿੰਦੇ ਵੀ ਉਮਰ ਤਾਂ ਹੋ ਗਈ 45 ਸਾਲ ਦੀ, ਹੁਣ ਕਿੰਨੀ ਰਹੇਗੀ ਮੇਰੀ ਉਮਰ? ਇਸ ਦੋਹਰੇ ਨੇ ਤੇਰੇ ਰਾਜ ਘਰਾਣੇ ਇੱਜ਼ਤ ਰੱਖ ਲਈ, 9 ਲੱਖ ਥੋੜਾ ਹੈ। ਕਿਵੇਂ? ਕਹਿੰਦੀ ਮੈਂ ਅੱਜ ਦੀ ਰਾਤ ਤੇਰੇ ਇਸ ਰਾਜ ਘਰਾਣੇ ਦੇ ਨੌਕਰ ਦੇ ਨਾਲ ਆਪਣਾ ਸਾਰਾ ਪ੍ਰੋਗਰਾਮ ਬਣਾਇਆ ਸੀ, ਤੇ ਮੈਂ ਤੇਰਾ ਮੂੰਹ ਕਾਲਾ ਕਰਕੇ ਨਿਕਲ ਜਾਣਾ ਸੀ, ਤੇਰੇ ਨੌਕਰ ਦੇ ਨਾਲ ਨਿਕਲ ਜਾਣਾ ਸੀ ਰਾਤ। ਦੋਹਰੇ 'ਚ ਸੁਣਿਆ ਕਿ ਬਹੁ ਬੀਤੀ, ਮੈਨੂੰ ਚੋਟ ਲੱਗੀ ਵੀ ਠੀਕ ਹੈ, ਉਮਰ ਤਾਂ 20 ਦੀ ਕੀ ਹੈ, 45 ਸਾਲ ਦੀ ਹੋ ਗਈ, 50 ਤੇ ਗਏ। ਬਹੁ ਬੀਤੀ ਥੋੜ੍ਹੀ ਰਹੀ, ਥੋੜ੍ਹੀ ਰਹਿੰਦੀ ਹੈ, ਥੋੜ੍ਹੀ ਨਿਪੁਣ ਜਾਏ ਜਿਵੇਂ 45 ਵਰੇ ਲੰਘੇ, ਇਹ ਵੀ ਲੰਘ ਜੂ। ਗਾਇਕ ਆਖੇ ਵਾਰਿਕਾ ਤਾਲ ਮੈਂ ਭੰਗਣਾ ਪਾਏ, ਵੀ ਆਪਣੇ ਬਾਪ ਦੀ ਇੱਜ਼ਤ ਦੇ ਵਿੱਚ ਹੁਣ ਤੂੰ ਫਰਕ ਨਾ ਪਾ, ਇਸ ਕਰਕੇ ਮੈਂ ਹੁਣ ਲੋਰ ਕੀ ਕਰਨਾ ਹੈ। ਇਹ ਹਾਲ ਤਾਂ ਮੈਨੂੰ ਉਦੋਂ ਚਾਹੀਦਾ ਸੀ ਜਦੋਂ ਮੈਂ ਵਿਆਹ ਕਰਾਉਣਾ, ਮੈਂ ਚੱਕ ਕੇ ਇਹਨੂੰ ਦੇ ਦਿੱਤਾ। ਤੇਰੇ ਘਰਾਣੇ ਦੀ ਇੱਜ਼ਤ ਬਣੀ। ਰਾਜੇ ਨੇ ਸਿਰ ਧੋਇਆ, ਕਹਿੰਦਾ ਏਡੀ ਵੱਡੀ ਗਲਤੀ ਹੋਈ ਮੇਰੇ ਤੋਂ, ਮੈਂ ਹੁਣ ਤੱਕ ਆਪਣੀ ਧੀ ਨੂੰ ਬਣ ਨਹੀਂ ਲੱਭਾ। ਬੇਟੇ ਨੂੰ ਕਹਿੰਦਾ ਤੂੰ ਦੇ, ਚਲੋ ਇਹ ਦੱਸ, ਤੂੰ ਦੱਸ ਕੀ ਹੈ? ਕਹਿੰਦਾ ਪਿਤਾ ਜੀ ਮੇਰੇ ਕੋਲ ਨਾ ਪੁੱਛੋ ਤਾਂ ਜਮਾ। ਕਿਉਂ? ਜੇ ਮੈਂ ਸੱਚ ਦੱਸ ਦਿੱਤਾ ਤੇ ਪਿਓ ਤੇ ਪੁੱਤ ਦਾ ਰਿਸ਼ਤਾ ਨਹੀਂ ਰਹਿਣਾ, ਬਹੁਤ ਕੌੜਾ ਹੈ ਸੱਚ ਨਾ ਬੁਲਾ। ਪ੍ਰਜਾ ਕਹਿੰਦੀ ਸਾਨੂੰ ਪਤਾ ਲੱਗਣਾ ਚਾਹੀਦਾ, ਰਾਜਾ ਸ਼ਰਮ ਕਰਦਾ ਤੇ ਨਹੀਂ, ਇੱਥੇ ਫੈਸਲਾ। ਕਹਿੰਦਾ ਫਿਰ ਗੱਲ ਕਿਉਂ ਹੈ? ਮੇਰੇ ਮਨ ਦੇ ਵਿੱਚ ਰਾਜ ਕਰਨ ਦੀ ਲਾਲਸਾ ਪੈਦਾ ਹੋਵੇ ਤੇ ਮੈਨੂੰ ਰਾਜ ਉਹਨਾਂ ਚਿਰ ਮਿਲਦੀ ਸੀ ਕਰਦਾ ਜਿੰਨਾ ਚਿਰ ਤੂੰ ਜਿਉਂਦਾ। ਮੈਂ ਤੇਰੀ ਲਾਂਗਰੀ ਦੇ ਕੋਲ ਲਿਆ ਕੇ ਜ਼ਹਿਰ ਰੱਖੀ ਹੋਈ ਹੈ, ਜਿਹੜਾ ਕੱਲ ਨੂੰ ਇਹ ਖਾਣੇ ਦੀ ਜ਼ਹਿਰ ਦੇ ਕੇ ਤੈਨੂੰ ਸੰਸਾਰ ਤੋਂ ਵਿਦਾ ਕਰਕੇ ਤੇ ਮੈਂ ਰਾਜ ਸਾਂਭ ਲੈਣਾ। ਇਸ ਦੋਹਰੇ ਨੇ ਮੇਰਾ ਮਨ ਬਦਲ ਦਿੱਤਾ, ਮੇਰੇ ਬਾਪੂ ਦੀ ਇੱਜ਼ਤ ਬੜੀ ਰਹਿ ਗਈ। ਇਹ ਕਹਿੰਦਾ ਬਹੁਤ ਬੀਤੀ ਰਾਜੇ ਦੀ ਉਮਰ ਤਾਂ ਬਹੁਤ ਬੀਤ ਗਈ, ਥੋੜ੍ਹੀ ਰਹਿੰਦੀ ਹੈ, ਇਹ ਵੀ ਲੰਘ ਜਾਊਗੀ। ਹੁਣ ਤਾਲ ਵਿੱਚ ਭੰਗ ਕਿਉਂ ਪਾਉਣਾ, ਕਿਉਂ ਕਲੰਕ ਖੱਟਦਾ, ਕਿਉਂ ਬਾਪ ਨੂੰ ਜ਼ਹਿਰ ਦਿੰਦਾ? ਇਸ ਕਰਕੇ ਮੈਂ ਮੋਹਰਾਂ ਦੀ ਸ਼ੈਲੀ ਦੇਤੀ, ਥੋੜ੍ਹੀ ਹੈ। ਰਾਜੇ ਨੇ ਸਿਰ ਧੋਣਿਆ, ਕਹਿੰਦਾ ਇਹ ਗੱਲ ਹੈ? ਉਹ ਕਹਿੰਦਾ ਚਲੋ ਇਹ ਤਾਂ ਮੇਰੇ ਘਰਾਣੇ ਦੀ ਗੱਲ ਸੀ। ਕਹਿੰਦਾ ਮੈਂ ਸਾਧ ਨੂੰ ਲਿਆਓ ਫੜ ਕੇ, ਜਿਹੜਾ ਖੜਾ ਹੈ ਇਹਨੇ ਵੀ ਤਾਂ ਗੋਦਰੀ ਜੀ ਦਿੱਤੀ ਹੈ। ਪਰ ਤ੍ਰਿੰਜ ਆ ਗਿਆ,
ਉਹਨੂੰ ਰਾਜੇ ਨੂੰ ਕਤਲ ਕਰ ਦਿੱਤਾ। ਭਰਤਰੀ ਦੇ ਤਾਂ ਅਧੀਨ ਸੀ ਇਹ ਸਾਰੇ ਪਿੱਛੇ। ਕਹਿੰਦਾ ਸੰਤ ਜੀ ਚਲੋ ਮੇਰੀ ਲੜਕੀ ਦੀ ਉਮਰ ਵੱਡੀ ਸੀ, ਇਸ ਕਰਕੇ ਮੇਰੀ ਗਲਤੀ ਸੀ, ਲੜਕੇ ਨੇ ਰਾਜ ਸਾਂਭਣਾ ਸੀ, ਮੈਂ ਤੈਨੂੰ ਕੀ ਹੋ ਗਿਆ, ਤੂੰ ਕੋਤਰੀ ਕਾਹਦੇ ਲਈ ਦਿੱਤੀ ਹੈ। ਕਹਿੰਦਾ ਰਾਜਾ ਮੇਰੇ ਵਿੱਚ ਪਰਿਵਰਤਨ ਲਿਆ ਦਿੱਤਾ ਇਸ ਪੇਸ਼ਕਾ ਦੇ ਦੋਹਰੇ, ਉਹ ਕੀ ਹੈ? ਕਹਿਣ ਲੱਗਾ ਵੀ ਮੇਰੀ ਬਾਤ ਤੇਰੇ ਪੁੱਤਰ ਤੇ ਪੁੱਤਰੀ ਤੋਂ ਅਲੱਗ ਹੈ। ਜੇ ਮੇਰੇ ਕੋਲੋਂ ਪੁੱਛਣਾ ਨਾ ਤਾਂ ਇੱਕ ਪਾਸੇ ਹੋ ਕੇ ਪੁੱਛ ਲੈ, ਨਾ ਪੁੱਛ ਇੱਥੇ। ਕਹਿੰਦਾ ਨਹੀਂ, ਮੇਰੀ ਪ੍ਰਜਾ ਕੀ ਕਰੇ, ਮੈਂ ਇੱਥੇ ਪੁੱਛਣਾ। ਕਹਿੰਦਾ ਫਿਰ ਪੈਰਾਂ ਹੇਠ ਤੇ ਜ਼ਮੀਨ ਖਿਸਕ ਜਾਏਗੀ, ਮੇਰਾ ਉੱਤਰ ਸੁਣ। ਕਹਿੰਦਾ ਤੂੰ ਸੰਘਾਸਨ ਤੇ ਬੈਠਾ ਨਹੀਂ ਰਹਿ ਸਕਦਾ ਮੇਰੀ ਗੱਲ ਸੁਣ ਕੇ। ਐਸੀ ਕੀ ਬਾਤ ਹੈ? ਕਹਿਣ ਲੱਗਾ ਰਾਜਨ ਮੇਰਾ ਨਾਮ ਭਰਤਰੀ ਹੈ, ਕਿਸੇ ਵੇਲੇ ਤੂੰ ਮੇਰੀ ਸ਼ਾਨੀ ਭਰਦਾ ਸੀ ਤੇ ਮਹਾਰਾਜਾ ਭਰਤਰੀ ਕਹਿੰਦਾ ਸੀ। ਰਾਜਾ ਤਾਂ ਉੱਠ ਕੇ ਖੜਾ ਹੋ ਗਿਆ, ਪੈਰ ਡਿੱਗ ਕੇ ਕਹਿੰਦਾ ਮਹਾਰਾਜ ਇਹ ਤੁਸੀਂ? ਕਹਿੰਦੇ ਨਹੀਂ, ਬੈਠ ਕੁਰਸੀ ਤੇ ਸੁਣ। ਕਹਿੰਦਾ ਨਹੀਂ, ਕੁਰਸੀ ਤੇ। ਕਹਿੰਦਾ ਮੈਂ ਰਾਜ ਛੱਡਿਆ, ਤੁਹਾਨੂੰ ਸਾਰੇ ਰਾਜਿਆਂ ਨੂੰ ਪਤਾ ਜਿਹੜੀ ਮੇਰੀ ਅਧੀਨ ਸੀ ਕਿ ਮੈਂ ਯੋਗੀ ਬਣਿਆ। ਮੈਨੂੰ ਠੋਕਰ ਲੱਗੀ, ਥੁੱਕ ਦੇ ਵਿੱਚ ਹੱਥ ਭਰ ਗਿਆ ਮੇਰਾ, ਮੇਰਾ ਮਨ ਉਹ ਜਿਹਾ ਗਿਆ, ਮੈਂ ਮਨ ਨੂੰ ਜਿੱਤ ਨਹੀਂ ਸਕਿਆ, ਮੈਂ ਤਾਂ ਵਾਪਸ ਚੱਲਿਆ ਸੀ ਹੁਣ। ਕਹਿੰਦਾ ਵੇਸਵਾ ਦੇ ਦੋਹਰੇ ਨੇ ਮੈਨੂੰ ਮੁੜ ਕੇ ਘਰ ਜਾਣ ਤੋਂ ਰੋਕ ਦਿੱਤਾ, ਬਹੁਤ ਮੀਤੀ ਬਹੁਤ ਉਮਰ ਬੀਤੀ ਯੋਗੀਆ, ਉਹ ਥੋੜੀ ਰਹਿ ਗਿਆ ਹੁਣ ਤਾਂ, ਕਿਉਂ ਕਲੰਕ ਖੜਨਾ ਹੁਣ ਤੂੰ ਸਾਧੂ ਹੋ ਕੇ ਫਿਰ ਵੀ ਨਹੀਂ ਬਣੇਗਾ, ਕਿਉਂ ਤਾਲ ਦੇ ਵਿੱਚ ਭੰਗ ਪਾਉਣਾ? ਇਸ ਕਰਕੇ ਮੈਂ ਕਹਿੰਦਾ ਹੁਣ ਫਿਰ ਜੰਗਲਾਂ ਨੂੰ ਮੁੜਨ ਲੱਗੇ। ਕਹਿੰਦਾ ਮਹਾਰਾਜ ਹੁਣ ਤੁਸੀਂ ਕਦੇ ਨਾ ਜਾਇਓ, ਅੱਜ ਦੀ ਰਾਤ ਰਹੋ ਸਾਡੇ ਕੋਲ ਤੇ ਕੱਲ ਨੂੰ ਮੈਂ ਤੁਹਾਡੇ ਨਾਲ। ਉਸੇ ਰਾਤ ਲੜਕੀ ਵਾਸਤੇ ਵਰ ਲੱਭਿਆ, ਲੜਕੀ ਦਾ ਵਿਆਹ ਕਰ ਦਿੱਤਾ, ਰਾਜ ਤਿਲਕ ਆਪਣੇ ਪੁੱਤਰ ਨੂੰ ਦਿੱਤਾ ਤੇ ਕੱਪੜੇ ਸਾਰੇ ਲਾਹ ਕੇ ਭਰਤਰੀ ਨੂੰ ਕਹਿੰਦਾ ਵੀ ਅੱਗੇ ਤੇਰੇ ਅਧੀਨ ਹੋ ਕੇ ਰਾਜ ਕਰਦਾ ਰਿਹਾ, ਹੁਣ ਤੇਰੇ ਅਧੀਨ ਹੋ ਕੇ ਯੋਗ ਕਰੂੰਗਾ ਤੇ ਮੈਨੂੰ ਹੁਣ ਨਾਲ ਹੀ ਲੈ ਜਾ। ਭਰਤਰੀ ਵਾਪਸ ਜੰਗਲ ਵਿੱਚ ਬੈਠਾ, ਇੱਕ ਦਿਨ ਰੋਹੀ ਜਾਏ ਰੋਹੀ ਜਾਏ, ਬਹੁਤ ਵਿਰਾਗ ਵਿੱਚ ਆਇਆ। ਨਾਰਦ ਜੀ ਆ ਗਏ, ਨਾਰਦ ਮੁਨੀ ਕਹਿਣ ਲੱਗਾ ਰੋਣਾ ਹੈ। ਕਹਿੰਦਾ ਉਮਰ ਲੰਘ ਗਈ, 500 ਵਰੇ ਦੀ ਉਮਰ ਹੋਈ ਇਸ ਯੋਗੀ ਦੀ, 500 ਵਰੇ ਦੀ ਉਮਰ ਹੋਈ, ਨਾ ਇੱਧਰ ਕੇ ਰਹੇ ਨਾ ਉਧਰ ਕੇ ਰਹੇ, ਮੈਂ ਨਾ ਯੋਗੀ ਬਣ ਸਕਿਆ ਨਾ ਰਾਜ ਕਰ ਸਕਿਆ, ਨਾ ਮੇਰਾ ਸੰਸਾਰ ਰਿਹਾ ਨਾ ਮੇਰਾ ਪਰਮਾਰਥ ਰਿਹਾ, ਤੇ ਮੈਂ ਤਾਂ ਕੁਛ ਵੀ ਨਹੀਂ ਬਣ ਸਕਿਆ। ਮੇਰਾ ਮਨ ਵੀ ਸਾਧ ਬਣਿਆ ਤੇ ਮੇਰੇ ਤਨ ਨੂੰ ਸਾਧ ਬਣਿਆ ਬੜੀ ਦੇਰ ਹੋ ਗਈ। ਨਾਰਦ ਮੁਨੀ ਕਹਿਣ ਲੱਗੇ ਭਰਤਰੀ ਮੈਂ ਤੇਰੀ ਮਦਦ ਕਰ ਸਕਦਾ। ਬੋਲੋ, ਸੰਸਾਰ ਦਾ ਮਾਲਕ ਮਨੁੱਖੀ ਜਾਵੇਂ ਵਿੱਚ ਆਏਗਾ, ਉਹਦਾ ਨਾਮ ਨਾਨਕ ਹੋਏਗਾ। ਅੱਜ ਤੋਂ ਨਾਨਕ ਦਾ ਜਾਪ ਕਰਨਾ ਸ਼ੁਰੂ ਕਰ, ਅਣਡਿੱਠੇ ਪ੍ਰੀਤ ਨਾਲ ਲੇ ਲਾਭ ਔਖਾ ਹੁੰਦਾ ਹੈ, ਜਿਹਦੀ ਸ਼ਕਲ ਨਾ ਦੇਖੀ ਹੋਵੇ ਉਹਦੇ ਨਾਲ ਖਿੱਚ ਨਹੀਂ ਬਣਦੀ, ਉਹਦੇ ਨਾਲ ਨਹੀਂ। ਕਹਿੰਦਾ ਲੱਭੂ ਕਿੱਥੇ? ਕਹਿੰਦਾ ਉਹ ਲੱਭੂਗਾ ਜੇ ਰੱਬ ਲੱਭਿਆ ਨਹੀਂ ਲੱਭਦਾ, ਰੱਬ ਤਾਂ ਆਪ ਲੱਭਦਾ ਭਗਤਾਂ ਨੂੰ ਤਾਂ ਮਿਲਦਾ। ਉਹ ਸੰਸਾਰ ਦਾ ਮਾਲਕ ਨਾਨਕ ਬਣ ਗਿਆ, ਨਾਨਕ ਨਾਨਕ ਦਾ ਜਾਪ ਸ਼ੁਰੂ ਹੋ ਗਿਆ, ਅੰਦਰ ਇੰਤਜ਼ਾਰ ਕਰਨਾ ਸ਼ੁਰੂ ਕਰ ਦਿੱਤਾ। ਜਿਵੇਂ ਫਾਰਸੀ ਦੇਸ਼ ਦੇ ਵਿਦਵਾਨ ਨੇ, ਇੱਕ ਮਹਾਂਪੁਰਸ਼ ਨੇ ਆਪਣੇ ਚੇਲੇ ਨੂੰ ਇਹ ਸਿੱਖਿਆ ਦਿੱਤੀ ਸੀ ਕਿ ਰੱਬ ਦੇ ਜਿਹੜੇ ਸੱਚੇ ਆਸ਼ਿਕ ਨੇ ਉਹਨਾਂ ਦੀਆਂ ਨੌ ਨਿਸ਼ਾਨੀਆਂ ਫਾਰਸੀ ਦਾ ਸ਼ਬਦ ਆਸਕਾਰਾਂ ਨਵ ਨਿਸ਼ਾਨੀ ਅਹਿ ਪਿਸਤ, ਆਸਕਾਰਾਂ ਨਵ ਨਿਸ਼ਾਨੀ ਅਹਿ ਪਿਸਤ, ਆ ਸਰਦੋ ਰਗ ਸਰਦੋ ਜਸਮ ਕਰ, ਕੰਮ ਗੁਫਤ ਨੂੰ ਕੰਮ ਖੁਰਦ ਨੂੰ ਖਾਬਸ ਖਾਬਸ ਆਰਾਮ, ਇੰਤਜ਼ਾਰੀ ਬੇਕਰਾਰੀ ਦਸਤ ਸਰ ਨੌ। ਇਹਨਾਂ ਦੀ ਵਿਆਖਿਆ ਰਹਿਣ ਦੇ ਸਮਝ ਪਰਚੀ ਦੇ ਵਿੱਚ ਉਹ ਨਿਸ਼ਾਨੀਆਂ ਨੌਵੇਂ ਅਖੀਰਲੀ ਬਾਤ ਹੈ ਜਿਹੜੀ ਦਸਤ ਸਰ ਵਾਲੀ, ਜਦੋਂ ਪ੍ਰੀਤਮ ਨਹੀਂ ਮਿਲਦਾ ਸਿਰ ਦੋਨਾਂ ਹੱਥਾਂ ਨਾਲ ਫੜ ਕੇ ਸਿਰ ਦੋਨਾਂ ਹੋ ਕੇ ਲੈਂਦਾ, ਇਹ ਅਵਸਥਾ ਪ੍ਰੀਤ ਦੀ ਆਈ। ਕਹਿੰਦਾ ਅਜੇ ਸੋ ਰੱਬ ਨਾ ਬੋੜਿਓ, ਦੇਖ ਬੰਦੇ ਦੇ ਭਾਵ। ਤੇ ਭਰਤ ਸਿੰਘ ਦੀ ਜਦੋਂ ਐਨ ਸਿੱਖਾਂ ਤੇ ਪਹੁੰਚ ਗਿਆ ਵੈਰਾਗ, ਤੇ ਫਿਰ ਇੱਕ ਦਿਨ ਸ਼ਿਵ ਨਾਮ ਰਾਜੇ ਨੂੰ ਉਤਾਰ ਕੇ ਤ੍ਰਿਆ ਰਾਜੇ ਨੂੰ ਹੁੰਦੇ ਹੋਏ, ਤੇ ਜਿਹੜੇ ਜੰਗਲ ਦੇ ਭਰਤ ਸਿੰਘ ਬੈਠਾ ਸੀ ਜਿੱਥੇ ਦਾ ਸ਼ਬਦ ਰਾਗੀ ਸਿੰਘਾਂ ਨੇ ਪੜਿਆ ਸੀ, ਹੁਣ ਆ ਪਹੁੰਚੇ ਗਿਆ ਉੱਥੇ। ਇਤਿਹਾਸ ਕਹਿੰਦਾ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਉੱਥੇ ਪਹੁੰਚੇ ਬਾਲਾ ਮਰਦਾਨਾ ਨਾਲ, ਤੇ ਭਰਤ ਵੀ ਆਪਣੇ ਆਸ਼ਰਮ ਦੇ ਵਿੱਚ ਨਹੀਂ ਸੀ, ਉਹ ਗਿਆ ਸੀ ਕੰਧ ਮੋੜ ਲੈਣ ਵਾਸਤੇ। ਕੰਧ ਹੁੰਦਾ ਜਿਹੜਾ ਬਿਰਸ਼ਾਂ ਨੂੰ ਫੜ ਲੈਂਦੇ, ਮੂਲ ਹੁੰਦਾ ਜਿਹੜਾ ਧਰਤੀ ਦੇ ਪੈਦਾ ਹੋ ਜਾਂਦੇ, ਸ਼ਕਰਕੰਦੀ ਹੈ, ਗਾਜਰ ਹੈ, ਸ਼ਲਗਮ ਜਾਂ ਹੋਰ ਆਦਿ ਵਜੇ ਜਾਂ ਧਰਤੀ ਦੇ ਵਿੱਚ ਪੈਦਾ ਹੋਣ, ਉਹਨੂੰ ਮੂਲ ਕਹਿੰਦੇ ਨੇ। ਜਿਹੜਾ ਉੱਪਰ ਹੋਵੇ ਉਹਨੂੰ ਕੰਧ ਕਹਿੰਦੇ। ਕੰਧ ਮੂਲ ਆਹਾਰ ਉਹ ਖਾਈਏ ਉਹ ਦੂਰ ਹੋ ਜਾਏਗਾ। ਇੱਕ ਕੰਧ ਮੂਲ ਜਿਵੇਂ ਕੰਧ ਕਰਵਾ ਵਰਗਾ ਵੀ ਇੱਕ ਫਲ ਵੀ ਹੈ, ਉਹ ਵੀ ਜੋਗੀ ਜਨ ਖਾਂਦੇ ਨੇ ਪ੍ਰਭੂ ਵਿਚਾਰ। ਭਰਤ ਜੀ ਕੰਧ ਮੂਲ ਲੈ ਕੇ ਸਾਹਮਣੇ ਕੁੜੀਆਂ ਦੇ ਤਿੰਨ ਮਹਾਤਮਾ ਬੈਠੇ ਦੇਖੇ, ਕਹਿੰਦੇ ਭਰਤ ਜੀ ਨੇ ਜਦੋਂ ਵਿਚਾਲੇ ਬੈਠੇ ਹੋਏ, ਗੁਰੂ ਨਾਨਕ ਦਾ ਬੈਠਣ ਦਾ ਢੰਗ ਸੀ ਇੱਕ ਪਾਸੇ ਮਰਦਾਨਾ ਪੈਂਦਾ ਸੀ, ਇੱਕ ਪਾਸੇ ਭਾਈ ਬਾਬਾ ਵਿਚਕਾਰ ਆਪ ਪੈਂਦੇ ਸੀ। ਜਦ ਦੇਖਿਆ ਵਿਚਕਾਰ ਮਨ ਖਿੱਚਿਆ ਗਿਆ, ਕਹਿੰਦੇ ਭਰਤ ਜੀ ਨੂੰ ਪਤਾ ਨਹੀਂ ਚੱਲਿਆ ਵੀ ਕਦੋਂ ਜਦੋਂ ਕਾਲੇ ਪੈ ਗਏ ਉਹਨੂੰ ਜਲਦੀ ਜਲਦੀ ਐਨਾ ਮਨ ਕਾਲਾ ਪੈ ਗਿਆ, ਮਨ ਕਾਲਾ ਪੈ ਗਿਆ ਤਨ ਕਾਲਾ ਪੈ ਜਾਂਦਾ। ਉਹ ਨੇੜੇ ਜਾ ਕੇ ਉਹਨੂੰ ਸੋਚਿਆ ਮੈਂ ਇਹਨਾਂ ਬਾਹਲੀ ਕਿਉਂ ਨੱਚਿਆ ਜਾਂਦਾ। ਜੀ ਕਰੇ ਕਿਹਾ ਜਿਹੜਾ ਤਿੰਨਾਂ ਦੇ ਵਿਚਕਾਰ ਬੈਠਾ ਹੈ, ਦੋਨਾਂ ਦੇ ਵਿਚਕਾਰ ਤੀਸਦਾ ਬੈਠਾ ਹੈ, ਮੈਂ ਜਾ ਕੇ ਚਰਨ ਫੜਾਂ, ਮੈਂ ਆਪਣਾ ਮਸਤਕ ਉਹਦੇ ਸਿਰ ਦੇ ਉੱਤੇ, ਸਿਰ ਜਿਹੜਾ ਚਰਨਾਂ ਤੇ ਰੱਖ ਕੇ। ਪਰ ਮੈਂ ਜਦੋਂ ਨੇੜੇ ਆ ਗਿਆ, ਮੈਂ ਯੋਗੀ ਹਾਂ, ਸੰਤ ਨੇ ਬਿਨਾਂ ਪ੍ਰੀਤੇ ਤੋਂ ਕਿਉਂ ਇਸ ਤਰ੍ਹਾਂ ਮੰਤਰ ਲਿਖਾ, ਪਹਿਲਾਂ ਜਾਣ ਪਛਾਣ ਬਣ ਕੇ ਆ ਕੇ ਸੰਤ ਜੀ ਆਦੇਸ਼। ਮਹਾਰਾਜ ਬੋਲੇ ਆਓ ਭਰਤ ਜੀ ਆਦੇਸ਼, ਨਿਰੰਕਾਰ ਆਦੇਸ਼ ਆਓ ਜੀ। ਭਰਤ ਜੀ ਮੇਰਾ ਨਾਮ ਵੀ ਨਹੀਂ ਜਾਣਦਾ। ਗੁਰੂ ਨਾਨਕ ਚੁੱਪ ਕਰਕੇ ਬੋਲੇ ਦੁਬਾਰੇ ਪੁੱਛਿਆ ਜੀ ਤੁਸੀਂ ਕੌਣ ਹੋ, ਕਿੱਥੇ ਆਇਓ, ਕੀ ਨਾਮ ਹੈ ਤੁਹਾਡਾ। ਭਰਤਰੀ ਦੇ ਅੰਦਰ ਇੱਕ ਧੁਨ ਚੱਲਦੀ ਸੀ ਨਾਨਕ ਸ਼ਬਦ ਦੀ, ਐਸਾ ਨਾ ਹੋਵੇ ਕਿਤੇ ਉਹੀ ਨਾ ਹੋਣ। ਜਦੋਂ ਆਏ ਮਨ ਭੁੱਖਾ ਕਰ, ਕਹਿੰਦਾ ਜੀ ਤੁਸੀਂ ਕੌਣ ਹੋ। ਉੱਥੇ ਇਤਿਹਾਸ ਦੇ ਵਿੱਚ ਲਿਖਿਆ ਕਿ ਗੁਰੂ ਨਾਨਕ ਦਾ ਇਸ਼ਾਰਾ ਪਾ ਕੇ ਮਰਦਾਨਾ ਬੋਲਿਆ। ਮਹਾਰਾਜ ਇਸ਼ਾਰਾ ਕਰਦਾ ਵੀ ਅਸੀਂ ਤਾਂ ਪੁੱਛਣੀ ਤਾਂ ਉਹਨਾਂ ਨੇ ਤੂੰ ਦੱਸ। ਮਰਦਾਨਾ ਕਹਿਣ ਲੱਗਿਆ ਯੋਗੀ ਜੀ ਮੇਰਾ ਨਾਮ ਮਰਦਾਨਾ ਹੈ। ਕਹਿੰਦਾ ਉਹ ਤੇਰਾ ਨਾਮ ਕਿਹਨੇ ਪੁੱਛਿਆ, ਮੈਂ ਤਾਂ ਵਿਚਾਰੜੇ ਦਾ ਪੁੱਛਦਾ। ਕਹਿੰਦਾ ਵੀ ਪੁੱਛ ਲੈ, ਇਹਨੇ ਨੀ ਬੋਲਣਾ, ਆ ਜਿਹੜਾ ਦੂਆ ਬੈਠਾ ਇਹ ਨੀ ਬੋਲਦਾ, ਇਹ ਬੋਲਣ ਦੀ ਆਦਤ ਮੈਨੂੰ ਨਹੀਂ ਹੈ, ਜ਼ਿਆਦਾ ਬੁਲਾ ਲਵੇ। ਚੱਲ ਠੀਕ ਹੈ ਦੱਸ, ਇਹਦਾ ਨਾਮ ਦੱਸ। ਕਹਿੰਦਾ ਇਹਦਾ ਨੀ ਦੱਸੂ, ਪਹਿਲਾਂ ਆਪਣਾ ਦੱਸਣਾ। ਮੇਰਾ ਨਾਮ ਮਰਦਾਨਾ, ਮਰਾਸੀਆਂ ਦੇ ਘਰ ਦਾ ਜਾਣਾ, ਜਿਹੜਾ ਰਾਏ ਕੋਈ ਦੀ ਤਲਵੰਡੀ ਦੇ ਵਿੱਚ ਜਮਿਆ। ਆਹ ਜਿਹੜਾ ਦੂਆ ਬੈਠਾ ਇਹਦਾ ਨਾਂ ਬਾਲਾ ਹੈ, ਜੱਟਾਂ ਦਾ ਪੁੱਤ ਹੈ, ਇਹ ਹਿੰਦੂਆਂ ਦੇ ਘਰਾਣੇ 'ਚ ਜਮਿਆ, ਮੈਂ ਮੁਸਲਮਾਨਾਂ ਦੇ ਜਮਿਆ। ਉਹ ਕਹਿੰਦਾ ਕਿਉਂ ਤੰਗ ਕਰ ਰਹੇ ਹਾਂ, ਤੂੰ ਵਿਚਾਰੇ ਦੀ ਗੱਲ ਕਰ ਪਾਉਣਾ ਹੈ। ਕਹਿੰਦਾ ਇਹੀ ਦੱਸਣ ਲੱਗਿਆ ਇਹ ਜਿਹੜਾ ਭਾਈ ਬਾਲਾ ਤੇ ਮੈਂ, ਇਹ ਜਿਹੜਾ ਵਿਚਾਲੇ ਬੈਠੇ ਤੇ ਬਾਲ ਸਿਖਾਈ ਮਿੱਤਰ ਵੀ ਹਾਂ ਤੇ ਇਹਦੇ ਸ਼ਿਸ਼ ਵੀ, ਇਹ ਵੀ ਉਸੇ ਪਿੰਡ ਦਾ ਹੈ। ਘੁਮਾ ਘੁਮਾ ਕੇ ਮਰਦਾਨੇ ਨੂੰ ਘੁਮਾ ਘੁਮਾ ਕੇ ਤਰਸਾ ਤਰਸਾ ਕੇ ਭਾਰਤੀ ਨੂੰ ਕਹਿੰਦਾ, ਕਹਿੰਦਾ ਇਹ ਸੰਸਾਰ ਦਾ ਮਾਲਕ ਹੈ, ਜਿਹਨੂੰ ਮੁਸਲਮਾਨ ਅੱਲਾ ਕਹਿੰਦੇ ਨਾ, ਜਿਹਨੂੰ ਹਿੰਦੂ ਗ੍ਰਹਾਮ ਕਹਿੰਦੇ ਨਾ, ਕਹਿੰਦੇ ਇਹ ਨਿਰੰਕਾਰ ਹੈ, ਇਹਦਾ ਨਾਮ ਨਾਨਕ ਨਿਰੰਕਾਰੀ ਹੈ। ਉਹ ਭਰਤ ਜੀ ਭੁਵਨੇ ਕਰ ਗਏ, ਕਹਿੰਦਾ ਉਹ ਨੱਚ ਕੇ ਜਾ ਕੇ ਗੁਰੂ ਨਾਨਕ ਦੇ ਚਰਨਾਂ ਦੇ ਸਿਰ ਲੱਗੇ ਰੋਇਆ। ਮਹਾਰਾਜ ਬੜਾ ਇੰਤਜ਼ਾਰ ਕਰਦਾ ਆਪਣਾ ਦਿੱਤਾ ਪ੍ਰਤੀ ਗੁੜ ਸਾਂ। ਕਿਸ ਤਰ੍ਹਾਂ ਸਮਾਧੀ ਲਾਉਣਾ ਹੈ? ਕਹਿੰਦੇ ਸਾਡੇ ਯੋਗੀਆਂ ਦੇ ਵਿੱਚ ਐਸਾ ਹੈ, ਨਸ਼ਾ ਨੁਸ਼ਾ ਪਾ ਕੇ ਸਮਾਧੀ ਲਾਉਂਦੇ, ਸ਼ਰਾਬ ਪੀ ਕੇ ਨਹੀਂ। ਮਹਾਰਾਜ ਨੇ ਸ਼ਰਾਬ ਦੇ ਪ੍ਰਕਰਨ ਤੇ ਸ਼ਬਦ ਬੋਲਿਆ, ਉਹਨਾਂ ਦੱਸਿਆ ਕਿ ਅੰਦਰੀ ਸ਼ਰਾਬ ਪੀ, ਬਾਹਰ ਦੀ ਸ਼ਰਾਬ ਬੰਦ ਕਰਨ ਵਾਸਤੇ। ਤੇ ਮਹਾਰਾਜ ਸਾਹਿਬ ਕਹਿੰਦੇ ਕਹੋ ਨਾਨਕ ਸੁਣ ਪਰਖਦ ਯੋਗੀ। ਇਹ ਅਸੀਂ ਦੀਆਂ ਕੁੱਟਾਂ ਸੀ ਆ, ਕਾਹਦਾ ਕੀਵਾ ਬਣਾ ਵੀ ਥੋੜਾ ਚਿਰ ਦੀ ਕੀਵਾ ਹੋ ਗਿਆ ਤੇ ਉਦੋਂ ਬਾਅਦ ਫਿਰ ਸਰੀਰ ਟੁੱਟਦਾ, ਨਸ਼ਾ ਕੋਲ ਨਹੀਂ ਰਿਹਾ। ਪੋਸਤ ਭੰਗ ਅਫੀਮਤ ਉਤਰ ਜਾਏ ਪ੍ਰਵਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ ਤੈਨੂੰ। ਆ ਤੈਨੂੰ ਨਾਮ ਦੀ ਸ਼ਰਾਬ ਪਿਆਵਾਂ ਜਿਹੜੀ ਪਤੇ ਉੱਤੇ। ਪਰ ਤੁਸੀਂ ਕਹਿੰਦਾ ਮਹਾਰਾਜ ਕਿ ਮੈਂ ਬੜੀ ਦੇਰ ਤੋਂ ਇੰਤਜ਼ਾਰ ਕਰ ਰਿਹਾ ਸੀ ਗੁਰੂ ਨਾਨਕ ਬੋਲੇ। ਪਰ ਤੁਸੀਂ ਜਿਹਦੇ ਨਾਲ ਜਾਣ ਪਛਾਣ ਹੋਵੇ ਉਹਦਾ ਇੰਤਜ਼ਾਰ ਹੁੰਦਾ, ਮੈਂ ਤਾਂ ਕਦੇ ਮਿਲੇ ਹੀ ਨਹੀਂ ਤੈਨੂੰ। ਕਹਿੰਦੇ ਜੀ ਨਾਰਦ ਦਾ ਸੀ ਬਸ, ਕਹਿੰਦੇ ਨਾਰਦ ਇਹੋ ਜਿਹੇ ਕੰਮ ਕਰਦੇ ਹੀ ਨਹੀਂ। ਮੈਂ ਜਿੱਥੇ ਮਰਜ਼ੀ ਜਾਵਾਂ, ਜਿਹੜੇ ਮਰਜ਼ੀ ਸਰੂਪ ਜਾਵਾਂ, ਕਹਿੰਦੇ ਨਾਰਦ ਨਹੀਂ ਖੜਾ ਸਿੜਦਾ ਮੇਰਾ, ਪਰ ਭਗਤ ਹੈ ਮੈਂ ਉਦੋਂ ਮੇਰੇ ਅੰਦਰ ਨਾਨਕ ਦਾ ਜਾਪ। ਮਹਾਰਾਜ ਸਾਹਿਬ ਨੇ ਫਿਰ ਉਹਦੀ ਝੂਠੀ ਸ਼ਰਾਬ ਛਡਾਈ। ਇਹ ਕਲੰਕ ਹੈ ਡੂਬੀਆਂ ਦੇ ਮੱਥੇ, ਨਸ਼ੇ ਕਾ ਵੀ ਸਮਾਧੀ। ਇਹ ਰਸ ਛੱਡੇ ਉਹ ਰਸ ਆਵਾ, ਉਹ ਰਸ ਕੀ ਹੈ ਇਹ ਰਸ ਨਹੀਂ ਬਾਬਾ, ਇਹ ਰਸ ਛੱਡੇ। ਤੇ ਜੇ ਖੀਵਾ ਹੋਣਾ ਤਾਂ ਨਾਮ ਅੰਮ੍ਰਿਤ ਵਿੱਚ ਖੀਵਾ ਹੋ। ਕਹ ਨਾਨਕ ਸੁਣ ਪਰਥਰ ਯੋਗੀ, ਖੀਵਾ ਅੰਮ੍ਰਿਤ ਹੈ। ਜਿਵੇਂ ਇਹਦੇ ਪ੍ਰਥਾਏ ਸ਼ਬਦ ਹੈ, ਇਹ ਸ਼ਬਦ ਮਛਿੰਦਰ ਨਾਥ ਦੇ ਪ੍ਰਥਾਏ ਨਹੀਂ ਹੋਇਆ ਸੀ। ਸੁਣ ਮਛਿੰਦਰਾ ਨਾਨਕ ਬੋਲਦਾ, ਬਸ ਗੁਰ ਪੰਚ ਕਰੇ ਦਿਨ ਬੋਲਦਾ, ਉਹਦੀ ਵੀ ਇਸੇ ਤਰ੍ਹਾਂ ਦੀ ਸ਼ਬਦੀ ਹੈ। ਹੁਣ ਸਮਾਂ ਸਮਾਪਤੀ ਤੇ ਪਹੁੰਚ ਗਿਆ, ਆਓ ਇਹ ਸਮਾਪਤੀ ਹੈ। ਇਹ ਧੁਨਾ ਸੀ ਸ਼ਬਦੀਆਂ ਕੀੜੀਆਂ, ਕਹੋ ਨਾਨਕ ਸੁਣ ਪਰਥਰ ਯੋਗੀ, ਸਿੱਧਾ ਨਾਲ ਹੈ ਗੁਰੂ ਸਿੱਖਿਆ ਦਿੱਤੀ। ਖੀਵਾ ਅਮਰ ਕਰ ਰਹੇ ਸਨ ਗੁਰੂ ਨਾਨਕ ਸਾਹਿਬ, ਯੋਗੀਆਂ ਨੂੰ ਧਾਰੇ ਜਿਹੜੇ ਲੋਕਾਂ ਦੇ ਗੁਰੂ ਬਣੇ ਹੋਏ ਸੀ, ਉਹਨਾਂ ਦੇ ਗੁਰੂ ਬਣੇ ਗੁਰੂ ਨਾਨਕ ਸਾਹਿਬ। ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲਗਾ ਮੇਰੀ, ਵਾਹਿਗੁਰੂ ਜੀ ਕਾ
ਖਾਲਸਾ। ਪਾਲਾ ਸਦ ਜੀ ਸੰਗ ਰਖਵਾਲਾ ਹਰ ਦਿਨ ਰੈਨ ਕੀਰਤਨ ਗਾਇਐ ਬਹੋੜ ਨਾ ਜੋਨੀ ਪਾਈਐ ਜਿਸ ਦੇਵੈ ਪੁਰਖ ਵਿਦਾਤਾ ਹਰ ਰਸ ਤਿਨਹੀ ਜਾਤਾ ਜਮਖਨ ਕਰ ਨੇੜ ਨਾ ਆਇਆ ਸੁਖ ਨਾਨਕ ਸਰਨੀ ਪਾਇਆ ਜਿਸ ਦੇਵੈ ਪੁਰਖ ਵਿਦਾਤਾ ਹਰ ਰਸ ਤਿਨਹੀ ਜਾਤਾ ਜਮਖਨ ਕਰ ਨੇੜ ਨਾ ਆਇਆ ਸੁਖ ਨਾਨਕ ਸਰਨੀ ਪਾਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਗੁਰੂ ਨਾਨਕ ਦੇ ਘਰ ਵਿੱਚ ਬੈਠ ਕੇ ਪਰਮੇਸ਼ਵਰ ਵਾਹਿਗੁਰੂ ਦੀ ਸ਼ਿਵਕਲਾ ਦੀ ਗੱਲਾਂ ਕਹੁ ਨਾਨਕ ਕਰਤੇ ਪਿੰਡ ਜਿੱਥੇ ਉਹ ਕਰਤੇ ਗੁਰਖ ਦੀਆਂ ਬਾਤਾਂ ਸੁਣੀਆਂ ਆਪਣੇ ਮੂਰਖ ਮਨ ਨੂੰ ਸਮਝਾਉਣ ਵਾਸਤੇ। ਮਨ ਮੂਰਖ ਅਜੋ ਨਹੀਂ ਸਮਝ ਸਿੱਖਦੇ ਹਨ ਉੱਥੇ ਨਾਲ ਕੁਝ ਸੰਸਾਰਕ ਪੱਖ ਦੀਆਂ ਗੱਲਾਂ ਜਿਹੜੀਆਂ ਸਾਨੂੰ ਬਹੁਤ ਜ਼ਰੂਰੀ ਹੋਵੇ। ਜਿੰਨੀ ਦੇਰ ਤੱਕ ਕਿਲੇ ਦੇ ਨਾਲ ਘੋੜਾ ਬੰਨਿਆ ਹੋਇਆ ਜਿਹਦੇ 'ਤੇ ਕਾਠੀ ਪਾ ਕੇ ਘੁੰਮਣਾ ਹੈ ਕੋਲ ਸਵਾਰ ਦੀ ਖੁਰਾਕ ਵੀ ਚਾਹੀਦੀ ਹੈ ਅਤੇ ਘੋੜੇ ਦੀ ਵੀ ਚਾਹੀਦੀ ਹੈ। ਉਹਨਾਂ ਘੋੜੇ ਦੀਆਂ ਮੁਸ਼ਕਲਾਂ ਵੀ ਦੇਖਣੀਆਂ ਅਤੇ ਘੋੜ ਸਵਾਰ ਨੇ ਆਪਣਾ ਆਪ ਵੀ ਦੇਖਣਾ। ਜਿਹੜਾ ਤਾਂ ਨਾਮ ਸਿਮਰਨ ਹੈ, ਬਾਣੀ ਪੜ੍ਹਨੀ ਹੈ, ਕਥਾ ਕੀਰਤਨ ਹੈ, ਇਹਦਾ ਘੋੜ ਸਵਾਰ ਦੀ ਖੁਰਾਕ ਹੈ, ਆਤਮਾ ਦੀ ਖੁਰਾਕ ਹੈ। ਇਹ ਚੰਮ ਦਾ ਜਿਹੜਾ ਘੋੜਾ ਮਿਲਿਆ ਹੋਇਆ ਹੈ ਜੀਵ ਆਤਮਾ ਨੂੰ, ਇਹਨੂੰ ਸਵਸਥ ਰੱਖਣ ਵਾਸਤੇ ਬਹੁਤ ਜ਼ਰੂਰੀ ਹੈ ਕੁਝ ਚੀਜ਼ਾਂ ਐਸੀਆਂ ਨੇ ਜਿਹੜੇ ਅਸੀਂ ਮੁਕਤ ਤੋਂ ਮੁਕਤੀ ਬਿਨਾਂ ਕਿਸੇ ਪੈਸੇ ਵੀ ਆਪਾਂ ਇਲਾਜ ਕਰ ਸਕਦੇ ਹਾਂ। ਅੱਜ ਸ਼ੂਗਰ ਦਾ ਰੋਗ ਪੂਰੇ ਸੰਸਾਰ ਵਿੱਚ ਆਪਣੇ ਪੈਰ ਪਸਾਰ ਦਿੱਤਾ। ਜਿਹਨੂੰ ਵੀ ਪੁੱਛੋ ਤੇ ਉਹ ਵੀ ਕਹਿੰਦਾ ਨਾ ਜੀ ਮੈਂ ਮਿੱਠਾ ਛੱਡਿਆ ਹੋਇਆ, ਮੈਨੂੰ ਸ਼ੂਗਰ ਹੈ। ਇਹਦੇ ਵਿੱਚ ਠੀਕ ਹੈ ਵੀ ਬਹੁਤ ਸਾਰੇ ਜਿਹੜੇ ਖਾਣੇ ਨੇ ਉਹ ਗਲਤ ਹੋ ਗਏ, ਉਹਨਾਂ ਦੀ ਮਾਰ ਸਾਨੂੰ ਡਾਇਬਿਟੀ ਹੋ ਰਹੀ, ਇਹ ਵੀ ਠੀਕ। ਪਰ ਇਹਦੇ 'ਚ ਕੁਝ ਅਸੀਂ ਆਪਣੇ ਸਰੀਰ ਦੇ ਲਈ ਜਿਹੜੀ ਵੱਡੀ ਅਣਗਹਿਲੀ ਕਰ ਰਹੇ ਹਾਂ, ਅਤੇ ਜੇ ਅਸੀਂ ਆਪਣੇ ਆਪ ਦਾ ਸੁਧਾਰ ਕਰ ਲਈਏ ਬਿਨਾਂ ਦਵਾਈ ਤੋਂ ਇਹ ਰੋਗ ਜਿਹੜਾ ਹੈ ਕਾਫ਼ੀ ਹੱਦ ਤੱਕ ਕੰਟਰੋਲ ਹੋ ਸਕਦਾ ਹੈ। ਇੱਕ ਉਦਾਹਰਨ ਮੈਂ ਆਪ ਵੀ ਦਏਗਾ, ਅਮੈਰੀਕਾ ਦੇ ਡਾਕਟਰਾਂ ਨੇ ਤਜਰਬਾ ਕੀਤਾ, ਉਹ ਵੀ ਬੜੀ ਮਾਰਕੇ ਦੀ ਗੱਲ। ਉਹਨਾਂ ਨੇ ਭਾਈ ਜਸਵਿੰਦਰ ਸਿੰਘ, ਮੈਂ ਉਹਨਾਂ ਦੇ ਘਰ ਠਹਿਰਿਆ ਹੋਇਆ ਸੀ, ਉਹਦੇ 'ਤੇ ਉਹਨਾਂ ਨੇ ਡਾਕਟਰਾਂ ਨੇ ਉਹ ਕਹਿੰਦੇ ਜੀ ਮੇਰੇ 'ਤੇ ਤਜਰਬਾ ਉਹਨੂੰ ਸ਼ੂਗਰ ਦਾ ਰੋਗ। ਡਾਕਟਰਾਂ ਨੇ ਕਿਹਾ ਵੀ ਤੂੰ ਇਸ ਤਰ੍ਹਾਂ ਕਰ ਇੱਕ ਨਿਯਮ ਬਣਾ ਲੈ, ਇਹ ਜਦੋਂ ਖਾਣਾ ਖਾ ਰਹੇ ਹਾਂ ਇਹਦੀ ਤਾਂ ਗੱਲ ਵੀ ਰਾਤ ਦੇ ਖਾਣੇ 'ਤੇ ਸੰਕੋਚ ਕਰ, ਦੂਸਰਾ ਖਾਣਾ ਜਦੋਂ ਖਾਣਾ ਤੇਰੇ ਕੋਲ ਤੇਰੇ ਸਰੀਰ ਵਾਸਤੇ 45 ਮਿੰਟ ਵਿਹਲੇ ਚਾਹੀਦੇ ਹਨ, ਸਿਰਫ ਸਰੀਰ ਵਾਸਤੇ ਨਹੀਂ ਖਾਣਾ ਨਾ ਖਾ। ਖਾਣਾ ਖਾਣ ਤੋਂ ਬਾਅਦ ਘੜੀ ਦੇਖ ਕੇ ਉਹ ਕਹਿੰਦੇ ਜਿਹੜੀ ਲਾਸਟ ਗੁਰਕੀ ਮੂੰਹ 'ਚ ਪਾਉਣੀ, ਅਖੀਰਲੀ ਗੁਰਕੀ ਖਾਣਾ ਖਾਂਦੇ ਖਾਂਦੇ,
ਡਾਕਟਰ ਕਹਿੰਦੇ ਵੀ ਉਹ ਗੁਰਕੀ ਜਿਹੜੀ ਚਿੱਤਦਿਆਂ ਚਿੱਤਦਿਆਂ ਉੱਠ ਖੜ ਗਈ। ਕਹਿਣ ਦਾ ਮਤਲਬ ਕਿ ਇੰਨੀ ਜਲਦੀ ਉੱਠ ਕੇ ਉਹ ਰੋਟੀ ਦੀ ਗੁਰਕੀ ਚਿੱਤਦਿਆਂ ਚਿੱਤਦਿਆਂ ਆਪ ਉੱਠ ਕੇ ਖੜਾ। ਘੜੀ ਦੇਖਦਾ 45 ਮਿੰਟ ਨਾ ਬਹਿਣਾ ਨਾ ਬਹਿਣਾ, 45 ਮਿੰਟ ਕੀ ਕਰਨਾ? ਜਿਹੋ ਜਿਹੇ ਸਰੀਰ ਦੀ ਅਵਸਥਾ ਵਾਕ ਕਰਨੀ, ਤੁਰਨਾ ਫਿਰਨਾ ਹਲਕਾ, ਉਹਦੇ ਨਾਲ ਕੀ ਹੋਏਗਾ? ਜੇ ਰੋਟੀ ਖਾ ਕੇ ਬੈਠੋਗੇ ਪੈ ਜਾਓਗੇ ਤਾਂ ਉਹਦੀ ਸ਼ੂਗਰ ਬਣੇਗੀ, ਜੇ ਤੁਰਨਾ ਫਿਰਨਾ ਆਰੰਭ ਕਰ ਦਿਓਗੇ ਤਾਂ ਐਨਰਜੀ ਬਣੇਗੀ। ਇਹ ਮੈਡੀਕਲ ਦੀ ਰਿਪੋਰਟ ਹੈ, ਅਮੈਰੀਕਾ ਦੇ ਡਾਕਟਰਾਂ ਨੇ ਤਜਰਬਾ ਕੀਤਾ। ਔਰ ਉਹ ਕਹਿੰਦਾ ਮੇਰੇ ਤੇ ਹੋਇਆ ਵੀ ਮੈਂ ਇਹਦੇ ਨਾਲ ਮੇਰੀ ਸ਼ੂਗਰ ਕਾਫੀ ਕੰਟਰੋਲ ਹੋ। ਦੂਸਰੀ ਵਾਰ ਇੱਕ ਬਹੁਤ ਸਸਤੀ ਜੀ ਪਰਮੇਸ਼ਵਰ ਨੇ ਇਸ ਬਨਸਪਤੀ ਵਿੱਚ, ਮੈਂ ਇਸ ਸਮਝੂ ਇੱਕ ਬੜੀ ਸ਼ਕਤੀ ਪੈਦਾ ਕੀਤੀ ਹੈ। ਸਿਹਤ ਵਿਗਿਆਨ ਕਹਿੰਦਾ ਵੀ ਸਾਡੇ ਸਰੀਰ ਦੇ ਵਿੱਚ 118 ਕਹਿੰਦੇ ਨੇ, ਕੁਛ ਘੱਟ ਵੱਧ ਵੀ ਹੈ, ਕੋਈ ਕਹਿੰਦੇ ਨੇ 116 ਨੇ, ਕੋਈ ਕਹਿੰਦੇ ਨੇ 18। ਇੰਨੀਆਂ ਹੱਡੀਆਂ ਨੇ ਸਾਡੇ ਸਰੀਰ ਦੇ ਵਿੱਚ। ਉਹ ਕਹਿੰਦੇ ਬਨਸਪਤੀ ਇੱਕੋ ਹੀ ਪੌਦਾ ਹੈ ਜਿਹੜਾ ਸਾਰੀਆਂ ਹੱਡੀਆਂ ਤੇ ਬਣਦਾ ਹੈ, ਪਰ ਬੜਾ ਸਸਤਾ ਜਿਹਾ ਪੌਦਾ ਹੈ। ਸਾਰਿਆਂ ਮੁਲਕਾਂ ਚ ਸਾਰਿਆਂ ਥਾਵਾਂ ਤੇ ਸਟੋਰਾਂ ਤੇ ਸਾਨੂੰ ਮਿਲ ਜਾਂਦਾ। ਉਹ ਕੀ ਹੈ? ਜਿਹਨੂੰ ਭਿੰਡੀ ਤੋਰੀ ਕਹਿੰਦੇ, ਭਿੰਡੀ ਕੜੀ ਆਮ ਹੀ ਹੁੰਦੀ। ਉਹ ਕਹਿੰਦੇ ਵੀ 3 ਭਿੰਡੀਆਂ ਲਓ, ਸਿਹਤ ਵਿਗਿਆਨ ਕਹਿੰਦੇ 3 ਭਿੰਡੀਆਂ, ਜੇ ਬਹੁਤ ਮੋਟੀਆਂ ਹੋਣ ਤਾਂ 2 ਵੀ ਹੈ ਪਾਤੀ, ਉਹਦੇ ਦੋਨੇ ਸਿਰੇ ਕੱਟ ਦਿਓ, ਇੱਕ ਪਤਲੀ ਜਿਹੜੀ ਪੂਜੀ ਹੈ ਉਹ ਵੀ ਕੱਢ ਦਿਓ, ਇੱਕ ਜਿਹੜਾ ਸਿਰੇ ਨੂੰ ਭਿੰਡੀ ਨੂੰ ਲੱਗੀ ਹੁੰਦੀ ਹੈ ਉਹ ਵੀ ਕੱਟ ਦਿਓ। ਫਿਰ ਜਿਵੇਂ ਕਰੇਲੇ ਨੂੰ ਚੀਰ ਲਾ ਕੇ ਬੀਬੀਆਂ ਕਰੇਲਾ ਭਰ ਕੇ ਬਣਾਉਂਦੀਆਂ ਹੁੰਦੀਆਂ ਹਨ, ਹੇਠੋਂ ਤੇ ਕਰੇਲਾ ਜੁੜਿਆ ਰਹਿੰਦਾ। ਚੀਰ ਦੇਣ ਵੇਲੇ ਇਹ ਧਿਆਨ ਰੱਖੋ ਵੀ ਚੀਰ ਜਿਹੜਾ ਚਾਕੂ ਦਾ ਦੋਨੇ ਪਾਸੇ ਨਾ ਫਿਰ ਜਾਏ, ਕਿਤੇ ਜਮੀ ਨਾ ਪਾੜ ਜਾਣ, ਉੱਪਰ ਤੇ ਉਹਦੇ 'ਚ ਤਰੇੜ ਬਣ ਜਾਏ, ਉਹ ਪਾਣੀ ਦੇ ਸਰਕਲ ਵਾਸਤੇ ਹੈ। ਫਿਰ ਕੱਚ ਦੇ ਗਲਾਸ ਦੇ ਵਿੱਚ ਦੋਨੇ ਦਿਨੇ ਭਿੰਡੀਆਂ ਨੂੰ ਭਿਉਂ ਕੇ ਉੱਪਰ ਤੋਂ ਪਾਣੀ ਦਾ ਉਹਨੂੰ ਸਿਰੇ ਤੱਕ ਭਰਿਆ ਤੇ ਉੱਪਰ ਬਰਤਨ ਐਸਾ ਰੱਖੋ ਜੋ ਭਿੰਡੀ ਨੂੰ ਦਬਾ ਕੇ ਰੱਖੋ, ਸਾਰੀ ਰਾਤ ਪਿਆ ਕੁਛ ਨਹੀਂ ਕਰਨਾ, ਪਹੁੰਚੋ ਸਵੇਰੇ ਉੱਠ ਕੇ ਦਾਤਨ ਕੁਰਲਾ ਕਰਕੇ ਕੁਛ ਨਹੀਂ ਹੋਰ ਕਰਨਾ ਪੈਣਾ, ਭਿੰਡੀ ਉਹਨਾਂ ਚੋਂ ਇੱਕ ਕੱਢੋ, ਜਿਵੇਂ ਮੱਝ ਦੀ ਧਾਰ ਕੱਢੀ ਗਈ ਹੈ, ਗਾਂ ਦੀ ਧਾਰ ਕੱਢੀ ਹੈ, ਇੱਕ ਪਾਸੇ ਨੂੰ ਫੜ ਕੇ ਉਹਨੂੰ ਨਿਚੋੜੋ, ਜਦੋਂ ਐਂ ਚੰਗੀ ਤਰ੍ਹਾਂ ਨਿਚੋੜਾਂਗੇ ਉਹਦੇ ਚੋਂ ਲੇਸ ਇੰਨਾ ਨਿਕਲੇਗਾ, ਦੂਰ ਤੱਕ ਲੈ ਜਾਓ ਲੇਸ ਟੁੱਟੇ ਕਰਕੇ, ਫਿਰ ਡੁੱਬੋ, ਫਿਰ ਕੱਢ ਲਓ 5-4 ਵਾਰ ਕਰਕੇ, ਜਦੋਂ ਲੇਸ ਉਹਦਾ ਨਿਕਲ ਜਾਏ ਫਿਰ ਦੂਜੀ ਪਿੰਡੀ ਫਿਰ ਤੀਜੀ ਪਿੰਡੀ, ਤਿੰਨਾਂ ਦਾ ਲੇਸ ਕੱਢ ਕੇ ਫੋਕਟ ਛੱਡ ਦਿਓ ਅਤੇ ਪਾਣੀ ਪੀ ਲਓ। ਜਿਸ ਦਿਨ ਪਹਿਲੇ ਦਿਨ ਪਾਣੀ ਪੀਓਗੇ ਇੱਕ ਗਲਾਸ ਤਾਂ ਸਾਰਾ ਪਾਣੀ, ਉਦੋਂ ਸ਼ੂਗਰ ਟੈਸਟ ਕਰ ਦਿਓ ਲੈ ਕੇ ਪਿੰਡੀ, ਉਸ ਤੋਂ 10ਵੇਂ ਦਿਨ ਜਾ ਕੇ ਫਿਰ ਟੈਸਟ ਕਰਿਓ, ਉਦੋਂ ਬਾਅਦ ਮੇਰੇ ਨਾਲ ਗੱਲ ਕਰ ਲਿਓ ਫੋਨ 'ਤੇ, ਜਾਂ ਮੈਨੂੰ ਦੱਸ ਦਿਓ ਵੀ ਸ਼ੂਗਰ ਕਿੰਨੀ ਆਪਣੇ ਆਪ ਕਿੰਨੀ ਘੱਟਦੀ ਰਹੀ। ਇਹ 2 ਚੀਜ਼ਾਂ, ਇੱਕ ਰੋਟੀ ਖਾ ਕੇ ਉੱਠਣਾ, 2 ਚੀਜ਼ਾਂ ਇਕੱਠੀਆਂ ਕਰ ਲਓ, ਤੁਹਾਨੂੰ ਡਾਕਟਰ ਦੇ ਜਾਣ ਦੀ ਲੋੜ ਹੈ ਨਹੀਂ, ਆਪ ਹੀ ਡਾਕਟਰ ਬਣ। ਪਰ ਜੇ ਵੀ ਤੁਹਾਡੇ ਕੋਲ ਪੈਸੇ ਜ਼ਿਆਦੇ ਤਾਂ ਨਹੀਂ ਚਲੋ ਡਾਕਟਰ ਨੂੰ, ਨਹੀਂ ਚਲੋ ਗੋਲੀਆਂ, ਫਿਰ ਮੈਂ ਕਿਹੜਾ ਕਿਸੇ ਨੂੰ ਉੱਠਣਾ, ਜਿੱਥੇ ਜਿੱਥੇ ਕਿਸੇ ਦਾ ਯਕੀਨ ਹੈ, ਮੈਂ ਕੋਈ ਬਹਿਸ ਥੋੜ੍ਹੀ ਹਾਂ, ਮੈਂ ਤਾਂ ਜਿਹੜਾ ਤਜਰਬੇ ਵਿੱਚ ਆਈ ਹੋਈ ਚੀਜ਼ ਹੈ, ਜਿਹਨਾਂ ਨੇ ਕੀਤਾ ਅਤੇ ਮਹਾਰਾਜ ਦੀ ਕਿਰਪਾ ਦੇ ਨਾਲ ਬਹੁਤ ਹੱਦ ਤੱਕ ਇਹ ਜਿਹੜਾ ਸਾਸਤਰ ਜੀ ਛੋਟੀ ਜਿਹੀ ਫਿਰ ਪੌਦੇ ਨੇ। ਮੈਂ ਫਿਰ ਇੱਕ ਡਾਕਟਰ ਨੂੰ ਕਿਹਾ, ਸਰਦੂਰ ਸਿੰਘ ਨਾਮ ਦਾ ਕਨੇਡਾ ਹੈ, ਟਰੰਟ ਹੋ ਜਾਵੇ, ਮੈਂ ਕਿਹਾ ਡਾਕਟਰ ਸਾਹਿਬ ਵੀ ਮੇਰੀ ਇੱਕ ਗੱਲ ਸਮਝ ਤੋਂ ਬਾਹਰ ਹੋ ਗਈ, ਕਰੇਲੇ ਕੌੜੇ ਨੇ, ਨਿੰਮ ਕੌੜੀ ਹੈ, ਕੌੜੀਆਂ ਚੀਜ਼ਾਂ ਤਾਂ ਚਲੋ ਠੀਕ ਹੈ ਵੀ ਸ਼ੂਗਰ ਨੂੰ ਕੰਟਰੋਲ ਕਰਦੀਆਂ, ਇਹਦੇ ਭਿੰਡੀ ਤਾਂ ਕੌੜੀ ਵੀ ਨਹੀਂ ਹੈ। ਉਹਨੇ ਫਿਰ ਬੜੀ ਮਾਰਕੀਟ ਦੀ ਗੱਲ ਦੱਸੀ, ਕਹਿੰਦਾ ਜਿਹੜਾ ਸ਼ੂਗਰ ਦੇ ਰੋਗ ਦੇ ਟੀਕਾ ਲਾਉਂਦੇ ਆ, ਕਹਿੰਦੇ ਡਾਕਟਰ ਵੀ ਇਹ ਕੀ ਦਾ ਇਹਦੇ ਬਾਰੇ ਪਤਾ ਸੀ ਉਹਨਾਂ ਨੂੰ, ਪਤਾ ਨਹੀਂ, ਕਹਿੰਦਾ ਇੰਸੂਲਿਨ ਹੈ ਇਹ, ਇਹ ਟੀਕਾ ਇੰਸੂਲਿਨ ਦਾ ਲਾਉਣਾ, ਕਹਿੰਦੇ ਬਣਦੀ ਕਿੱਥੋਂ ਹੈ, ਮੈਂ ਕਿਹਾ ਮੈਨੂੰ ਨਹੀਂ ਪਤਾ, ਕਹਿੰਦੇ ਬਣਦੀ ਉਹ ਭਿੰਡੀ ਦੇ ਵਿੱਚੋਂ ਹੈ, ਜਿਹੜੀ ਰੱਬ ਨੇ ਇੰਸੂਲਿਨ ਕੀਤੀ ਹੋਈ ਹੈ ਤਿਆਰ, ਉਹ ਅਸੀਂ ਛੱਡ ਦਿੱਤੀ, ਜੇ ਖਾਣੀ ਆ ਭਿੰਡੀ ਤਾਂ ਵੱਢ ਕੇ ਨਾ ਜਿਵੇਂ ਮਾਸ ਖਾਣ ਵਾਲੇ ਟੁਕੜੇ ਛੋਟੇ ਛੋਟੇ ਕਰਕੇ ਪਤੀਲੇ ਚ ਪਾ ਕੇ ਰਿੰਨਦੇ ਆ ਪਾਣੀ ਪਾ ਕੇ, ਭਿੰਡੀ ਨੂੰ ਜਿੰਨਾ ਚਿਰ ਉਹਦਾ ਸਾਰੇ ਤੱਤ ਮਾਰ ਨਹੀਂ ਨਾ ਦਿੰਦੇ, ਤੱਤ ਤਾਂ ਉੱਡ ਕੇ ਆਕਾਸ਼ ਨੂੰ ਚੜ੍ਹ ਦਿੰਦੇ ਆ, ਗੁਆਂਢੀਆਂ ਨੂੰ ਜਾਪੜਦੇ ਆ, ਜਿਹੜਾ ਫੋਕਟਾ ਉਹ ਖਾ ਲੈਂਦੇ ਆ, ਵੀ ਭਿੰਡੀ ਬੜੀ ਸਵਾਦ ਹੈ, ਕੁਛ ਨਹੀਂ ਕਰਦਾ ਉਹਨੇ ਭਿੰਡੀ। ਇਹਦੇ ਤੱਤ ਜਿਹੜੇ ਜਿਉਂਦੇ ਰਹਿਣਗੇ, ਤੇ ਉਹ ਕਹਿੰਦਾ ਵੀ ਇਹ ਸਾਰੇ ਭਿੰਡੀ ਦੇ ਵਿੱਚ ਖੁਦ ਨੂੰ ਵੀ ਪਤਾ ਹੋਊਗਾ, ਤੁਸੀਂ ਪੜ੍ਹੇ ਲਿਖੇ ਹੋ ਭਿੰਡੀ ਦਾ ਕਿਹੜਾ ਸਾਈਡ ਇਫੈਕਟ ਹੋਣਾ, ਇਹ ਤਾਂ ਸਬਜ਼ੀ ਹੈ, ਕੱਚੀ ਖਾ ਲਓ, ਸਲਾਦ ਦੇ ਵਿੱਚ ਉਸ ਤਰ੍ਹਾਂ ਵੀ ਖਾਂਦੇ ਰਹੋ, ਬਹੁਤ ਵਧੀਆ। ਇਸ ਕਰਕੇ ਭਾਈ ਤਨ ਨੂੰ ਠੀਕ ਰੱਖਣ ਵਾਸਤੇ ਵੀ ਜੇ ਆਪਾਂ ਸੰਯੋਗ ਬਣੇ ਨਾ ਆਪਣੇ ਇਕੱਠੇ ਹੋਣ ਦਾ, ਥੋੜਾ ਥੋੜਾ ਨਾਲ ਤੇ 15 ਮਿੰਟ ਇਹਦੇ ਵਾਸਤੇ ਵੀ ਹੁੰਦੇ ਆ। ਵੈਸੇ ਤਾਂ ਮੈਂ ਬੰਦ ਕੀਤਾ ਹੋਇਆ ਕੰਮ ਕਾਫੀ ਦੇਰ ਤੋਂ ਤੁਹਾਡੇ ਨਾਲ, ਪਹਿਲਾਂ ਵਾਸਤੇ ਇੱਥੇ ਆ ਕੇ ਹੁਣ ਥੋੜ੍ਹੀ ਜਿਹੀ ਪਟਾਰੀ ਬੋਲੀ ਹੈ, ਜੇ ਨਹੀਂ ਤਾਂ ਇਹ ਮੈਂ ਤੁਹਾਨੂੰ ਦੇਖਦਾ ਵੀ ਕਥਾ ਕੀ ਹੁੰਦੀ ਉਹ ਗੱਲ ਕਰੀ। ਕਈ ਨਾ ਜਿਹੜੇ ਦੂਸਰੇ ਭਰਾ ਉਹ ਕਹਿੰਦੇ ਦੇਖੋ ਜੀ, ਇੱਕ ਨੇ ਤਾਂ ਇੱਥੇ ਦਾ ਕਹਿਤਾ ਹੈ ਤਾਂ ਸਾਡੀ ਸੰਪਤ ਦਾ ਜੀ, ਕਹਿੰਦਾ ਬੜੇ ਦੁੱਖ ਦੀ ਗੱਲ ਹੈ, ਕਹਿੰਦਾ ਜਿਹੜੇ ਡਾਕਟਰ ਨੇ ਕਹਿੰਦਾ ਉਹ ਕਥਾਬਾਜ ਬਣਗੇ, ਜਿਹੜੇ ਕਥਾਬਾਜ ਕਹਿੰਦੇ ਕਹਿੰਦਾ ਉਹ ਡਾਕਟਰ ਬਣ ਗਏ, ਮੀਣਾ ਤਾਂ ਮਾਰਿਆ ਮੈਨੂੰ ਸਿੱਧੇ ਇੱਥੇ। ਮੈਂ ਕਹਿੰਦਾ ਭਾਈ ਨਹੀਂ ਕਰਦੇ ਜਿਹਦੇ ਚੰਗਾ ਨਹੀਂ ਲੱਗਦਾ, ਪਰ ਲਾਭ ਬੜਿਆ ਨਹੀਂ ਹੁੰਦਾ, ਤੇ ਗੁਰੂ ਕਿਰਪਾ ਆਓ ਇਹ ਥੋੜਾ ਥੋੜਾ ਆਪਣੇ ਖਾਣ ਪੀਣ ਨੂੰ ਠੀਕ ਕਰਕੇ ਸਰੀਰ ਨੂੰ ਵੀ ਠੀਕ। ਬਾਬਾ ਨਾਨਕ ਸੁਣ ਭਰਤਰ ਯੋਗੀ ਖੀਵਾ ਅਮਰ ਧਾਰੇ ਦੀ ਜਿੱਥੇ ਗੱਲ ਕੀਤੀ ਹੈ, ਉੱਥੇ ਸਰੀਰ ਨੂੰ ਵੀ ਤੰਦਰੁਸਤ ਕਰੀਏ, ਕਿਉਂਕਿ ਗੁਰੂ ਦਾ ਹੀ ਵਚਨ ਹੈ, ਘੱਟ ਵਸੈ ਕਰਨ ਅਰਬਿੰਦ ਰਸ ਨਾ ਜਪੈ ਗੋਪਾਲ ਨਾਨਕ ਸੋ ਕਰ ਸੁਮਰੀਏ ਇਸ ਦੇਹੀ ਕੋ ਪਾਲੇ ਦੀ ਪਾਲਣਾ ਕਰ। ਇੱਥੇ ਸਮਾਪਤੀ ਜੀ, ਵਾਹਿਗੁਰੂ ਜੀ ਕਾ ਖਾਲਸਾ।